ਸ੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਜਪਜੀ ਸਾਹਿਬ ਜੀ ਦੀ ਜੋ ਬਾਣੀ ਹੈ ਇਹ ਸਾਰੀਆਂ ਬਾਣੀਆਂ ਤੋਂ ਸ਼੍ਰੋਮਣੀ ਬਾਣੀ ਹੈ ਇਹਦੇ ਤੋਂ ਬਿਨਾਂ ਸਾਰੇ ਕੰਮ ਅਧੂਰੇ ਹਨ ਅੰਮ੍ਰਿਤ ਬਣਦਾ ਤਾਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਜਦ ਬੱਚਾ ਜੰਮਦਾ ਤਾਂ ਜਪਜੀ ਦੇ ਪੰਜ ਪੌੜੀਆਂ ਜਾਂ ਸਾਰਾ ਪੜ੍ਹ ਕੇ ਉਸ ਬੱਚੇ ਦੇ ਮੂੰਹ ਵਿੱਚ ਬੱਚੀ ਦੇ ਮੂੰਹ ਵਿੱਚ ਅੰਮ੍ਰਿਤ ਦੀਆਂ ਪੰਜ ਬੂੰਦਾਂ ਪਾਈਆਂ ਜਾਂਦੀਆਂ ਜਾਂ ਸਵਾ ਮਹੀਨੇ ਦਾ ਬੱਚੀ ਬੱਚਾ ਹੋਵੇ ਤੇ ਲੋਕ ਬੱਚੀ ਬੱਚੇ ਨੂੰ ਅੰਮ੍ਰਿਤ ਛਕਾਉਂਦੇ ਨੇ ਨਾਲ ਉਹਦੀ ਮਾਤਾ ਨੂੰ ਬਾਕੀ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ ਇਹ ਇੱਕ ਛੋਟਾ ਸੰਸਕਾਰ ਹੈ ਸਿੱਖਾਂ ਦਾ ਕਈ ਨਹੀਂ ਵੀ ਸਿੱਖੀ ਰੱਖੀ ਭਾਵੇਂ ਮੋਨੇ ਨੇ ਸ਼ਰਾਬ ਪੀਂਦੇ ਨੇ ਕੁਕਰਮ ਕਰਦੇ ਨੇ ਪਰ ਪਿੰਡਾਂ ਵਿੱਚ ਅਜੇ ਤੱਕ ਵੀ ਸਿੰਗਾਪੁਰ ਵੀ ਮੈਂ ਗਿਆ ਤਾਂ ਬੜੇ ਅਮੀਰ ਸਿੱਖ ਰਹਿੰਦੇ ਉੱਥੇ ਤਾਂ ਗੁਰਮੁਖ ਪਿਆਰੇ ਮੈਨੂੰ ਚੇਚਾ ਸੱਦ ਕੇ ਕਹਿੰਦੇ ਸਾਡੀ ਬੱਚੀ ਨੂੰ ਅੰਮ੍ਰਿਤ ਛਕਾਓ ਛੋਟੀ ਸੀ ਅਜੇ ਸਵਾ ਮਹੀਨੇ ਦੀ ਹੋਈ ਨਹੀਂ ਸਰਦਾਰ ਰਣਜੀਤ ਸਿੰਘ ਦੇ ਘਰ ਤਾਂ ਬੱਚੀ ਨੂੰ ਅੰਮ੍ਰਿਤ ਛਕਾਇਆ ਤੇ ਉਹ ਰਣਜੀਤ ਸਿੰਘ ਦੇ ਘਰ ਵਾਲੀ ਕਹਿੰਦੀ ਬਾਬਾ ਜੀ ਮੇਰੇ ਨਿਵਿੱਤ ਵੀ ਕੁਝ ਇਹਨੂੰ ਕਹੋ ਕਰਿਆ ਕਰੇ ਪਾਠ ਪੂਜਾ ਉਹ ਕਹਿੰਦਾ ਮੈਂ ਵਪਾਰੀ ਆਦਮੀ ਆ ਮੈਂ ਨੀ ਇਹ ਬਚਨ ਕਰਨਾ ਵੀ ਮੈਂ ਇਹਦੇ ਨਿਵਿੱਤ ਕੁਝ ਕਰਨਾ ਇਹ ਆਪਣਾ ਕਰੇ ਮੈਂ ਆਪਣਾ ਕਰਾਂ ਸੋ ਗੱਲ ਠੀਕ ਹੈ ਕਿ ਆਪਣਾ ਭਲਾ ਆਪ ਕਰਨਾ ਚਾਹੀਦਾ ਜੇ ਦੂਸਰੇ ਵੀ ਕਰਦੇ ਉਹ ਵੀ ਚੰਗੀ ਗੱਲ ਹੈ ਪਰ ਆਪਣੇ ਭਲੇ ਵਾਸਤੇ ਸਾਨੂੰ ਆਪ ਜਪ ਤਪ ਸੰਜਮ ਧਰਮ ਨਾ ਕਮਾਇਆ ਗੁਰੂ ਜੀ ਕਹਿੰਦੇ ਚੀਜ਼ਾਂ ਕਮਾਉਣ ਵਾਲੀਆਂ ਸੀ, ਕਮਾਈਆਂ ਨੇ ਨਾ ਜਪ ਕੀਤਾ, ਨਾ ਤਪ ਕੀਤਾ, ਨਾ ਸੇਵਾ ਕੀਤੀ, ਨਾ ਸੰਜਮ ਰੱਖਿਆ। ਪਰਮਾਤਮਾ ਦੀ ਉਸਤਤੀ ਕਰਨੀ ਵੀ ਇੱਕ ਬਹੁਤ ਵੱਡੀ ਤਪੱਸਿਆ ਹੈ। ਵੈਸੇ ਤੇ ਸਭ ਤੋਂ ਸ੍ਰਿਸ਼ਟ ਮੰਨਿਆ ਹੈ ਆਤਮ ਚਿੰਤਨ ਕਰਨਾ, ਪਰਮੇਸ਼ਰ ਦਾ ਸਿਮਰਨ ਕਰਨਾ, ਪਰ ਸਾਰੇ ਨਹੀਂ ਇਹ ਕੰਮ ਕਰ ਸਕਦੇ। ਸਾਰੇ ਨਹੀਂ ਕਰ ਸਕਦੇ, ਫਿਰ ਜਪ ਕੀਤਾ ਜਾਵੇ। ਜਪ ਜੀ ਦੇ 5 ਪਾਠ, 10 ਪਾਠ, 1 ਘੰਟਾ, 2 ਘੰਟੇ। ਇੱਥੇ ਲਾਗੀ ਇੱਕ ਗੁਰਦੁਆਰਾ ਕੁਆਂਟਰੀ ਦੇ, ਤਾਂ ਉੱਥੇ ਉਹ ਹਰ ਐਤਵਾਰ ਨੂੰ ਸ਼ੁੱਕਰਵਾਰ ਪਾਠ ਰੱਖ ਕੇ ਐਤਵਾਰ ਨੂੰ ਜਪਜੀ ਸਾਹਿਬ ਦਾ ਭੋਗ ਪਾਉਂਦੇ ਨੇ ਨੀਟਣ, ਤਾਂ ਉਹ ਆਪ ਹੀ ਲੱਗ ਪੈਂਦੇ ਨੇ ਪ੍ਰੇਮੀ ਤੇ ਪਾਠ ਕਰਕੇ ਭੋਗ ਐਤਵਾਰ ਪਾ ਦਿੰਦੇ ਨੇ। ਕਈ ਸਥਾਨ ਮਹਾਂਪੁਰਸ਼ਾਂ ਦੇ ਦੇਖੇ ਜਿੱਥੇ ਕਈ ਸਾਲਾਂ ਤੋਂ ਨਿਰੰਤਰ 24 ਘੰਟੇ ਜਪਜੀ ਦਾ ਜਾਪ ਚੱਲ ਰਿਹਾ ਹੈ। ਸੋ ਜੈਸਾ ਬਲ ਤੈਸਾ ਹੋਏ ਵਰਤੇ ਦੇ ਹੁਕਮ ਅਨੁਸਾਰ ਜਿੰਨਾ ਕੁ ਗੁਰੂ ਸਾਹਿਬ ਨੇ ਬਲ ਬਖਸ਼ਿਆ ਬਾਬਾ ਜੀ ਨੂੰ ਉਦਮ ਦਿੱਤਾ, ਇਨ੍ਹਾਂ ਨੇ 5 ਪਾਠ ਜਪਜੀ ਦੇ ਆਰੰਭ ਕੀਤੇ ਨੇ। ਇੱਕੇ ਵਾਰ ਹੀ 5 ਸਿੱਖ ਬੈਠ ਕੇ ਪਾਠ ਕਰਦੇ ਲਗਾਤਾਰ 11 ਘੰਟੇ। ਉਦਾਂ 11 ਘੰਟੇ ਸਾਥੋਂ ਪਾਠ ਨਹੀਂ ਹੁੰਦਾ, ਇਸ ਬਹਾਨੇ ਨਾਲ ਤਾਂ ਕੀਤਾ ਜਾ ਸਕਦਾ। ਗੁਰੂ ਪਾਤਸ਼ਾਹ 3 ਪੌੜੀ ਵਿਚ ਪਰਮੇਸ਼ਰ ਦੀ ਉਸਤਤੀ ਦਾ ਵਰਣਨ ਕਰ ਰਹੇ ਹਨ। ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਤਾਣ ਕਹਿੰਦੇ ਬਲ ਨੂੰ। ਗਾਉਂਦਾ ਹੈ ਕੋਈ ਆਪਣੇ ਤਾਣ ਦੇ ਮੁਤਾਬਕ, ਬਲ ਦੇ ਮੁਤਾਬਕ, ਜਿਵੇਂ ਰਾਗੀ ਰਾਗਾਂ ਵਿਚ ਪਾ ਕੇ ਬਾਣੀ ਗਾਉਂਦੇ ਨੇ, ਤੇ ਕਈ ਉਹ ਰਿਆੜ ਵਰਗੇ ਸਿੱਧੇ ਹੀ ਖੰਡ ਪਾਠ ਵਾਂਗੂ ਬਾਣੀ ਪੜ੍ਹੀ ਜਾਂਦੇ ਨੇ, ਸਗੋਂ ਜ਼ਿਆਦਾ ਲੋਕ ਉਹਦਾ ਕੀਰਤਨ ਸੁਣਦੇ ਨੇ ਸਿੱਧਾ ਸਾਧਾ। ਪਰ ਕਈ ਮਹਾਂਪੁਰਸ਼ ਕਹਿੰਦੇ ਵੀ ਇਹ ਨਰਕਾਂ ਨੂੰ ਜਾਣਗੇ ਜਿਹੜੇ ਇੱਦਾਂ ਦਾ ਕੀਰਤਨ ਕਰਦੇ ਨੇ। ਬਾਣੀ ਦਾ ਕੀਰਤਨ ਤੇ ਰਾਗਾਂ ਵਿਚ ਹੀ ਕਰਨਾ ਚਾਹੀਦਾ, ਜਾਂ ਫਿਰ ਜੇ ਕੀਰਤਨ ਨਹੀਂ ਆਉਂਦਾ, ਹਰ ਕੋਈ ਕੀਰਤਨ ਨਹੀਂ ਕਰ ਸਕਦਾ। ਬਾਬਾ ਜੀ ਆਪ ਹੀ ਸੁਣ ਰਹੇ ਨੇ, ਇਨ੍ਹਾਂ ਤੇ ਨਿਰੰਕਾਰ ਦੀ ਬਖਸ਼ਿਸ਼ ਹੈ। ਇਨ੍ਹਾਂ ਨੇ ਆਪਣੇ ਸਾਰੇ ਸੇਵਕਾਂ ਨੂੰ, ਕਈ ਤਾਂ ਸੇਵਕ ਹੁੰਦੇ ਡੇਰਿਆਂ ਦੇ ਭੁੱਖੇ ਵੀ, ਚਲੋ ਕੋਈ ਡੇਰਾ ਮਿਲ ਜਾਵੇ ਸੰਤਾਂ ਦਾ, ਪਰ ਡੇਰੇ ਨਾਲੋਂ ਵੀ ਵੱਡੀ ਦੌਲਤ ਜਿਹੜੀ ਹੈ ਨਾ ਕੀਰਤਨ ਦੀ। ਭਾਈ ਅਮਰਜੀਤ ਸਿੰਘ, ਰਾਤੀ ਅਸੀਂ ਸ਼ਰਨ ਦਾ ਵੀ ਕੀਰਤਨ ਸੁਣਿਆ, ਮੈਂ ਕਿਹਾ ਤੂੰ ਪਾਸ ਆ, ਕਹਿੰਦਾ ਨਹੀਂ ਅਜੇ ਮੇਰਾ ਪਿਛਲਾ ਨੰਬਰ ਆ। ਸੋ 300 ਸਾਲੇ ਪੁਰਬ ਦੇ ਉੱਤੇ ਰਾਤੀ ਮੈਂ ਸੋਚਦਾ ਰਿਹਾ ਵੀ ਉੱਥੇ ਕਿਹਦਾ ਕਿਹਦਾ ਕੀਰਤਨ ਹੋਵੇ। ਭਾਈ ਅਮਰਜੀਤ ਸਿੰਘ ਤੇ ਬਾਬਾ ਜੀ ਦੇ ਜਿੰਨੇ ਵੀ ਸੰਗੀ, ਇਹ ਜਿਹੜੀ ਦਾਤ ਹੈ ਕੀਰਤਨ ਦੀ, ਕਹਿੰਦੇ ਜਿੰਨੇ ਹੀਰੇ ਮੋਤੀ ਦਾਨ ਕੀਤੇ ਹੋਣ ਉਹਨੂੰ ਕੀਰਤਨ ਦੀ ਦਾਤ ਮਿਲਦੀ ਹੈ। 11 ਘੰਟੇ ਲਗਾਤਾਰ ਬਾਣੀ ਪੜ੍ਹਨ ਨਾਲ ਜਿੰਨਾ ਮਨ ਇਕਾਗਰ ਹੁੰਦਾ, ਉਨਾ 5-7 ਮਿੰਟਾਂ ਚ ਹੀ ਹੋ ਜਾਂਦਾ ਕੀਰਤਨ ਦੇ ਵਿਚ। ਇਸ ਕਰਕੇ ਕੀਰਤਨ ਨਿਰਮੋਲਕ ਹੀਰਾ। ਕੋਈ ਗਾਉਂਦਾ ਹੈ ਉਸ ਪਰਮਾਤਮਾ ਦੀ ਮਹਿਮਾ ਨੂੰ ਆਪਣੇ ਤਾਣ ਬਲ ਦੇ ਅਨੁਸਾਰ, ਹੋਵੇ ਕਿਸੇ ਤਾਣ ਜਿੰਨਾ ਕੁ ਕਿਸੇ ਵਿਚ ਬਲ ਹੁੰਦਾ। ਕਈ ਐਸੇ ਐਸੇ ਗੰਧਰਵ ਰਾਗੀ ਨੇ ਉਹ ਸਾਹ ਹੀ ਨਹੀਂ ਲੈਂਦੇ, ਬੜੀ ਮਿਹਨਤ ਹੈ, ਬੜੀ ਘਾਲਣਾ ਹੈ ਉਹਨਾਂ ਦੀ। ਗਾਵੇ ਕੋਈ ਗਾਉਂਦਾ ਹੈ ਦਾਤ ਜਾਣੇ ਨਿਸ਼ਾਨ। ਨਿਸ਼ਾਨ ਮੈਨੇ ਪ੍ਰਗਟ ਪਰਮਾਤਮਾ ਦੀਆਂ ਦਾਤਾਂ ਨੂੰ ਦੇਖ ਕੇ, ਕਿ ਮੈਂ ਤਾਂ ਅਖੰਡ ਪਾਠ ਕਰਾਉਣਾ, ਮਹਾਰਾਜ ਨੇ ਮੇਰੇ ਘਰ ਪੁੱਤਰ ਦੀ ਦਾਤ ਬਖਸ਼ੀ ਹੈ, ਮੇਰਾ ਸਰੀਰ ਰੋਗੀ ਸੀ ਤੰਦਰੁਸਤ ਹੋ ਗਿਆ, ਹੁਣ ਤੇ ਮੈਂ ਲੰਗਰ ਲਾਉਣਾ ਹੀ ਹੈ, ਹੁਣ ਮੈਂ 15 ਦਿਨ ਲੰਗਰ ਲਾਵਾਂਗਾ। ਕਈ ਐਸੇ ਪ੍ਰੇਮੀ ਨੇ ਇਕੱਲੇ ਹੀ 15-15 ਦਿਨ ਲੰਗਰ ਲਾਉਂਦੇ ਨੇ, ਬਾਣੀ ਦੇ ਪ੍ਰਵਾਹ ਚਲਾਉਂਦੇ ਨੇ, ਪਰਮੇਸ਼ਰ ਦੀਆਂ ਦਾਤਾਂ ਨੂੰ ਨਿਸ਼ਾਨੀ ਸਮਝ ਕੇ ਉਸ ਦੀ ਵਡਿਆਈ ਗਾਉਂਦੇ ਨੇ। ਸੰਤਾਂ ਮਹਾਤਮਾ ਦੇ ਪਿੱਛੇ ਵੀ ਲੋਕੀ ਫਿਰਦੇ ਨੇ, ਉਨ੍ਹਾਂ ਤੋਂ ਵੀ ਬਖਸ਼ਿਸ਼ਾਂ ਮਿਲਦੀਆਂ ਨੇ। ਬਖਸ਼ਿਸ਼ ਤੇ ਪਰਮਾਤਮਾ ਦੀ ਹੈ, ਗੁਰੂ ਦੀ ਹੈ। ਪਰ ਗੁਰੂ ਨਾਨਕ ਸਾਹਿਬ ਵੀ ਆਪ ਵਡਿਆਈ ਨਹੀਂ ਲੈਣੀ ਚਾਹੁੰਦੇ, ਆਪਣੇ ਸੇਵਕਾਂ ਨੂੰ ਵਡਿਆਈ ਦਿੰਦੇ ਨੇ। ਜਿਹੜਾ ਕੋਈ ਬਾਣੀ ਪੜ੍ਹਦਾ, ਨਾਮ ਜਪਦਾ, ਫਿਰ ਗੁਰੂ ਨਾਨਕ ਸਾਹਿਬ ਉਹਦੀ ਪੂਜਾ ਕਰਵਾਉਂਦੇ, ਜਿਹੜਾ ਗੁਰੂ ਦੀ ਪੂਜਾ ਕਰਦਾ ਉਹਦੀ ਪੂਜਾ ਗੁਰੂ ਕਰਵਾਉਂਦਾ ਹੈ। ਗਾਵੇ ਕੋ ਗੁਣ ਵਡਿਆਈਆਂ ਚਾਰ, ਚਾਰ ਮਹਿਣੇ ਸੁੰਦਰ ਪਰਮਾਤਮਾ ਦੀਆਂ ਸੋਹਣੀਆਂ ਸੋਹਣੀਆਂ ਵਡਿਆਈਆਂ, ਗੁਰੂਆਂ ਦੀਆਂ ਵਡਿਆਈਆਂ। ਦੇਖੋ ਕਿੰਨੀ ਸੁੰਦਰ ਕਥਾ ਸੁਣੀ ਹੋਣੇ ਤੁਸੀਂ ਕਿ 20 ਰੁਪਈਆਂ ਦਾ ਜੋ ਸੱਚਾ ਸੌਦਾ ਕੀਤਾ, ਜਿਵੇਂ ਅੱਜ ਕੱਲ੍ਹ ਲੋਕ ਸਮਝਦੇ ਵੀ ਚਲੋ ਗਰੀਬਾਂ ਨੂੰ ਖਵਾ ਦਿੱਤੇ, ਪਰ ਜਿਹੜੇ ਸਾਧੂ ਬੰਦਗੀ ਵਾਲੇ ਨੇ ਉਹ ਤਾਂ ਇੱਕ ਨੂੰ ਭੋਜਨ ਖਵਾਓ ਤੇ ਲੱਖ ਜਿੰਨਾ ਪੁੰਨ ਹੈ। ਸੋ ਐਸੇ ਸਾਧੂ ਮਿਲਦੇ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਇਹਨਾਂ ਦਾ ਕੈਸਾ ਨਿਸ਼ਚਾ ਪ੍ਰਭੂ ਤੇ, ਉਹਨਾਂ ਨੂੰ ਚਪੇੜਾਂ ਵੀ ਖਾ ਲਈਆਂ। ਅੱਜ ਕੱਲ੍ਹ ਤੇ ਕੋਈ ਮਾਈ ਐਸੀ ਨੀ ਵੀ ਜਿੰਨੇ ਰੁਪਈਏ ਹੋਣ ਬੁੱਝ ਚ ਕੱਢ ਕੇ ਇੱਥੇ ਰੱਖ ਜੇ, ਫਿਰ ਚਪੇੜਾਂ ਖਾਣੀਆਂ ਪੈਂਦੀਆਂ। ਪਰ ਐਸਾ ਵੀ ਨਹੀਂ, ਗੁਰੂ ਜੀ ਕਹਿੰਦੇ ਆਪਣੇ ਵਿੱਤ ਅਨੁਸਾਰ ਦਾਨ ਕਰੋ, ਵਿੱਤ ਅਨੁਸਾਰ ਵਡਿਆਈਆਂ ਗਾਓ। ਚਾਰ ਮਹਿਣੇ ਸੁੰਦਰ, ਸੁੰਦਰ ਮਹਿਣੇ ਸੋਹਣੀਆਂ ਸੋਹਣੀਆਂ ਵਡਿਆਈਆਂ ਪਰਮੇਸ਼ਰ ਦੀਆਂ। ਪਰਮੇਸ਼ਰ ਨੂੰ ਵੱਡਾ ਕਹਿਣ ਨਾਲ ਮਨੁੱਖ ਖੁਦ ਵੱਡਾ ਹੋ ਜਾਂਦਾ। ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਨ ਨਾਲ ਮਨੁੱਖ ਵਿੱਚ ਗੁਣ ਆ ਜਾਂਦੇ ਨੇ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਵਿਖਮ ਕਹਿੰਦੇ ਕਠਿਨ ਵਿਦਿਆ, ਜਿਵੇਂ ਵਿਦਾਂਤ ਦੀ ਵਿਦਿਆ ਹੈ ਬੜੀ ਕਠਿਨ ਹੈ। ਇੱਕ ਹੀ ਕਥਾ ਕਈ ਵਾਰ ਸੁਣੀਏ, ਅਜਿਵੇਂ ਸਵਾਮੀ ਪਰਮਾਨੰਦ ਦੀ ਕਥਾ ਇੱਕ ਸੁਣੀ ਚਾਰ ਵਾਰ, ਕਿਸੇ ਪ੍ਰੇਮੀ ਦੇ ਘਰ ਗਏ ਤੇ ਇੱਕੋ ਹੀ ਕਥਾ ਮੈਂ ਵਾਰ ਵਾਰ ਚਾਰ ਵੇਰਾਂ ਸੁਣੀ, ਤੇ ਮੈਂ ਸੋਚਿਆ ਵੀ ਮੈਨੂੰ ਚਾਰ ਵੇਰ ਸੁਣ ਕੇ ਵੀ ਅਜੇ ਪੂਰੀ ਸਮਝ ਨਹੀਂ ਆਈ ਤੇ ਲੋਕਾਂ ਦਾ ਕੀ ਹਾਲ ਹੋਵੇਗਾ। ਲੋਕ ਤੁਰੇ ਤੁਰੇ ਜਾਂਦੇ, ਸਮਝਦੇ ਵੀ ਸੁਣ ਲਿਆ ਤੇ ਖੁਰੇ ਗੱਲ ਬਣਜੂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵਿਖਮ ਵਿਚਾਰ, ਪਰਮਾਤਮਾ ਦੀ ਵਿਚਾਰ ਬਹੁਤ ਕਠਿਨ ਹੈ। ਇਸ ਕਰਕੇ ਵਾਰ ਵਾਰ ਜਪਜੀ ਦਾ ਪਾਠ, ਵਾਰ ਵਾਰ ਜਪਜੀ ਦੇ ਅਰਥਾਂ ਦੀ ਵਿਚਾਰ। ਕਈਆਂ ਸੰਤਾਂ ਮਹਾਤਮਾ ਨੇ ਸਾਰੀ ਜ਼ਿੰਦਗੀ ਜਪਜੀ ਸਾਹਿਬ ਤੇ ਹੀ ਲਾ ਦਿੱਤੀ, ਸਾਰੀ ਉਮਰ ਇੱਕ ਹੀ ਬਾਣੀ ਦਾ ਅਭਿਆਸ ਕਰਦੇ ਰਹੇ। ਫਿਰ ਹੋਰ ਵਿਦਿਆ ਬੜੀਆਂ ਬਰੀਕ ਤੋਂ ਬਰੀਕ ਨੇ, ਆਪਣਾ ਪੂਰਾ ਬਲ ਲਾ ਕੇ ਬਰੀਕ ਤੋਂ ਬਰੀਕ ਵਿਦਿਆ ਦੇ ਵਿੱਚ ਜਾ ਕੇ ਪ੍ਰਭੂ ਦੀ ਵਡਿਆਈ ਦਾ ਵਿਚਾਰ ਕਰਦੇ ਨੇ। ਗਾਵੇ ਕੋ ਸਾਜ ਕਰੇ ਤਨਖੇ, ਕੋਈ ਗਾਉਂਦਾ ਹੈ ਉਸ ਦੀਆਂ ਵਡਿਆਈਆਂ ਨੂੰ ਕਿ ਮਾਲਕ ਸਰੀਰ ਬਣਾ ਦਿੰਦਾ ਹੈ। ਜਾਸੂ ਕੀ ਦਇਆ ਤੇ ਇੱਕ ਬੂੰਦ ਸੇ ਸਰੀਰ ਪਇਓ, ਮਾਤਾ ਕੇ ਜਠਰ ਮਾਹੇ ਮੂਰਤੀ ਸਵਾਰੀ ਹੈ। ਜਾਸੂ ਕੀ ਦਇਆ ਤੇ ਨੈਣ ਪੇਖਤ ਅਨੰਤ ਰੂਪ ਗੰਧ, ਉਹ ਸੁਗੰਧ ਨਾਸ ਵਾਸਨਾ ਵਿਚਾਰੀ ਹੈ। ਜਿਸ ਪਰਮੇਸ਼ਰ ਨੇ ਸਾਡੀ ਨਰ ਨਰਾਇਣੀ ਕਾਇਆ ਬਣਾ ਦਿੱਤੀ। ਅੱਜ ਹੀ ਪੇਪਰ ਵਿਚ ਮੈਂ ਪੜਿਆ ਕਿ ਇਕ ਬੱਚਾ ਜੰਮਿਆ ਜਮਾਂਦਰੂ ਹੀ ਅੰਨਾ, ਅੱਖਾਂ ਹੀ ਨਹੀਂ ਹੈਗੀਆਂ। ਪਰਮੇਸ਼ਰ ਦੀ ਅਨੰਤ ਬਖਸ਼ਿਸ਼ ਹੈ ਜੋ ਸਾਨੂੰ ਨਰ ਨਰਾਇਣੀ ਸੁੰਦਰ ਕਾਇਆ ਮਿਲੀ ਹੈ, ਉਹਦਾ ਧੰਨਵਾਦ ਕਰਨਾ ਚਾਹੀਦਾ ਹੈ। ਤੇ ਮਾਲਕ ਸਾਜ ਕੇ ਕੁਝ ਸਮੇਂ ਵਾਸਤੇ ਫਿਰ ਤਨ ਨੂੰ ਖੇਹ ਕਰ ਦਿੰਦਾ ਹੈ, ਨਾਸ਼ ਕਰ ਦਿੰਦਾ ਹੈ। ਪੰਜਾਂ ਤੱਤਾਂ ਨਾਲ ਸਰੀਰ ਬਣਾਉਂਦਾ ਹੈ, ਪੰਜਾਂ ਤੱਤਾਂ ਵਿਚ ਲੀਨ ਕਰ ਦਿੰਦਾ। ਵੱਡੇ ਵੱਡੇ ਸੰਤ ਮਹਾਤਮਾ, ਬਾਬਾ ਨਾਰ ਸਿੰਘ ਜੀ, ਉਹਨਾਂ ਦਾ ਅੱਜ ਪੇਪਰ ਚ ਪੜਿਆ ਵੀ ਸਰੀਰ ਨਹੀਂ ਰਿਹਾ। ਕਿੰਨੀ ਦੂਰ ਦੂਰ ਤੱਕ ਉਹਨਾਂ ਨੇ ਕਿੰਨੇ ਕਿੰਨੇ ਵੱਡੇ ਗੁਰਦੁਆਰੇ ਬਣਾਏ। ਸਰੀਰ ਤਾਂ ਕਿਸੇ ਦਾ ਵੀ ਨਹੀਂ ਰਹਿਣਾ ਸੰਸਾਰ ਦੇ ਵਿਚ, ਪਰ ਜਿਹੜੇ ਜਿਹੜੇ ਪ੍ਰਭੂ ਦੀ ਉਸਤਤੀ ਕਰ ਲੈਣਗੇ ਮਰਨ ਤੋਂ ਪਹਿਲਾਂ ਉਹ ਜਨਮ ਦੀ ਬਾਜੀ ਜਿੱਤ ਜਾਣਗੇ। ਗਾਵੇ ਕੋ ਜੀ ਲੈ ਫਿਰ ਦੇ, ਕਈਆਂ ਨੂੰ ਜੀਵਨ ਸਤਾ ਦਿੰਦਾ ਹੈ ਪ੍ਰਭੂ, ਬਲ ਦਿੰਦਾ ਹੈ, ਤੇ ਕਈਆਂ ਦੀ ਸਤਾ ਸੰਕੋਚ ਲੈਂਦਾ ਹੈ। ਕਈ ਬੰਦੇ ਮਰਦੇ ਮਰਦੇ ਫਿਰ ਜੀਉ ਪੈਂਦੇ ਨੇ। ਕਈ ਵਾਰ ਪਰਮਾਤਮਾ ਸਾਨੂੰ ਕੋਈ ਰੋਗ ਹੀ ਲਾ ਦਿੰਦਾ, ਉਹ ਵੀ ਸਾਡੇ ਭਲੇ ਵਾਸਤੇ ਹੈ, ਉਹਦਾ ਕਰਕੇ ਵੀ ਅਸੀਂ ਥੋੜੇ ਜੇ ਸਾਵਧਾਨ ਹੋ ਜਾਂਦੇ ਹਾਂ। ਫਿਰ ਜਾਨ ਪਾ ਦਿੰਦਾ ਹੈ। ਭਾਵ ਵੇਖੋ ਬੰਦਾ ਚੱਲਿਆ ਚੋਂ ਜਣਿਆਂ ਦੇ ਕੰਨ, ਜਦੋਂ ਬੰਦਾ ਜਾਂਦਾ ਹੈ ਸਰੀਰ ਮਰ ਜਾਂਦਾ ਹੈ, ਚਾਰ ਮੋਢਿਆਂ ਤੇ ਚੁੱਕ ਲੈਂਦੇ ਨੇ। ਜੀਵਨ ਦਾਨ ਵੀ ਪਰਮੇਸ਼ਰ ਦਿੰਦਾ ਹੈ ਤੇ ਜੀਵਨ ਲੈ ਵੀ ਲੈਂਦਾ ਹੈ। ਗਾਵੇ ਕੋ ਜਾਪੈ ਦਿਸੈ ਦੂਰ, ਕਈ ਪਰਮਾਤਮਾ ਨੂੰ ਦੂਰ ਦੇਖਦੇ ਨੇ, ਕਈ ਪਰਮਾਤਮਾ ਨੂੰ ਲਾਗੇ ਦੇਖਦੇ ਨੇ। ਕਈਆਂ ਨੂੰ ਜਾਪਦਾ ਹੈ ਪਰਮਾਤਮਾ ਪਰ ਦਿਸਦਾ ਦੂਰ ਹੈ ਕਿ ਸੱਤਵੇਂ ਆਕਾਸ਼ ਤੋਂ ਉੱਪਰ ਹੈ ਪਰਮਾਤਮਾ। ਗਾਵੇ ਕੋ ਵੇਖੈ ਹਾਦਰਾ ਹਦੂਰ, ਪਰ ਕਈ ਮਨੁੱਖ ਐਸੇ ਨੇ ਜਿਹਨੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਦੇਖਦੇ ਨੇ, ਕਣ ਕਣ ਦੇ ਅੰਦਰ ਵਿਆਪਕ ਦੇਖਦੇ ਨੇ, ਜਿਨ੍ਹਾਂ ਨੂੰ ਪ੍ਰਗਟ ਹੋ ਜਾਂਦਾ। ਪਾਣੀ ਤੇ ਸਾਰੀ ਧਰਤੀ ਚ ਹੈ ਪਰ ਜਿੱਥੇ ਕੋਈ ਸਾਧਨ ਬਣਦਾ ਉਥੋਂ ਪਾਣੀ ਨਿਕਲਦਾ ਹੈ, ਜਿਵੇਂ ਬੰਬੀਆਂ ਲੱਗੀਆਂ ਨੇ, ਟੂਵੈਲ ਲੱਗੇ ਨੇ, ਉਥੇ ਹਰਿਆਵਲ ਹੈ। ਇਸੇ ਤਰ੍ਹਾਂ ਪਰਮਾਤਮਾ ਤੇ ਸਾਰਿਆਂ ਵਿਚ ਹੈ, ਸਾਰਿਆਂ ਵਿਚ ਹੁੰਦਿਆਂ ਹੋਇਆਂ ਵੀ ਕੁਝ ਨਹੀਂ ਸੌਰਦਾ, ਪਰ ਜਦੋਂ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਉਹ ਮਨੁੱਖ ਤੇ ਸੌਰਦਾ ਵਾ, ਉਹਦੇ ਪੈਰਾਂ ਪਿੱਛੇ ਹੋਰ ਉਹਨਾਂ ਦਾ ਵੀ ਭਲਾ ਹੋ ਜਾਂਦਾ। ਇਸ ਕਰਕੇ ਜਿਹੜੇ ਸੰਤ ਮਹਾਤਮਾ ਨੇ ਉਹ ਪਰਮਾਤਮਾ ਨੂੰ ਹਾਜ਼ਰ ਹਜ਼ੂਰ ਦੇਖਦੇ ਨੇ। ਕਥਨਾ ਕਥੀ ਨਾ ਆਵੈ ਟੋਟ, ਪਰਮਾਤਮਾ ਦੀਆਂ ਕਥਾ ਕਥਨ ਕਰਨ ਨਾਲ ਟੋਟਾ ਨਹੀਂ ਆਉਂਦਾ। ਕਿੰਨੀਆਂ ਕੁ ਕਥਾ ਕੀਤੀਆਂ ਗੁਰੂ ਜੀ ਕਹਿੰਦੇ, ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਕਥਾ ਵਾਚਕਾਂ ਨੇ ਕਰੋੜਾਂ ਵਾਰ ਪਰਮਾਤਮਾ ਦੀ ਕਥਾ ਕੀਤੀ ਹੈ ਪਰ ਫਿਰ ਵੀ ਉਸ ਦਾ ਅੰਤ ਨਹੀਂ ਆਇਆ। ਜਦੋਂ ਵੀ ਕਥਾ ਕਰੋ ਅਧੂਰੀ ਹੀ ਰਹਿ ਜਾਂਦੀ ਹੈ। ਜਦੋਂ ਵੀ ਪਰਮੇਸ਼ਰ ਦਾ ਜਸ ਕਰੋ ਤੇ ਅੰਤ ਨਹੀਂ ਆਉਂਦਾ ਉਹਦਾ। ਨਾਲੇ ਸੰਤ ਮਹਾਤਮਾ ਅੰਤ ਲੈਣ ਲਈ ਨਹੀਂ ਵਡਿਆਈ ਕਰਦੇ ਹੋ ਤੇ ਆਪਣੇ ਤਨ ਦੀ ਪਵਿੱਤਰਤਾ, ਮਨ ਦੀ ਪਵਿੱਤਰਤਾ, ਆਪਣੇ ਭਲੇ ਵਾਸਤੇ। ਨਦੀਆਂ ਕਦੀ ਸਾਗਰ ਦਾ ਅੰਤ ਨਹੀਂ ਲੈ ਸਕਦੀਆਂ ਪਰ ਨਦੀ ਸਾਗਰ ਚ ਲੀਨ ਹੋ ਕੇ ਸਾਗਰ ਦਾ ਰੂਪ ਹੋ ਜਾਂਦੀ ਹੈ। ਇਸੇ ਤਰ੍ਹਾਂ ਜੋ ਵਾਹਿਗੁਰੂ ਦੀਆਂ ਵਡਿਆਈਆਂ ਕਰਦੇ ਹੋ ਵਾਹਿਗੁਰੂ ਦਾ ਸਰੂਪ ਹੀ ਹੋ ਜਾਂਦੇ ਨੇ। ਪਰਮਾਤਮਾ ਦੀਆਂ ਕਥਾ ਕਰੋੜਾਂ ਵਾਰ ਕਰੋੜਾਂ ਗਿਆਨੀਆਂ ਨੇ ਕਥਾ ਕੀਤੀਆਂ ਪਰ ਟੋਟਾ ਨਹੀਂ ਆਇਆ। ਅਜੇ ਕਥਾ ਦੇ ਇੰਨੇ ਗ੍ਰੰਥ ਨੇ ਵੀ ਜਿਹੜੇ ਅਜੇ ਅਸੀਂ ਗ੍ਰੰਥ ਵੇਖੇ ਵੀ ਨਹੀਂ। ਗੁਰਬਾਣੀ ਦੇ ਹੀ ਅੱਜ ਕੱਲ੍ਹ ਇੰਨੇ ਗ੍ਰੰਥ ਬਣ ਗਏ ਨੇ, ਸਾਰਿਆਂ ਦਾ ਦੇਖਣਾ ਬੜਾ ਕਠਿਨ ਹੈ। ਦਿਨ ਦਾ ਦੇ ਲੈਂਦੇ ਥੱਕ ਪਾਹੇ, ਪਰਮਾਤਮਾ ਦਈ ਜਾਂਦਾ ਹੈ ਦਾਤਾਂ ਪਰ ਸਾਡੇ ਵਰਗੇ ਲੈ ਕੇ ਥੱਕ ਗਏ ਨੇ। ਕਈਆਂ ਨੂੰ ਤੇ ਮਾਲਕ ਨੇ ਇੰਨਾ ਦਿੱਤਾ ਕਿ ਹੁਣ ਰੱਖਣ ਨੂੰ ਥਾਂ ਨਹੀਂ। ਬਾਰਕ ਵਾਂਗੀ ਹਾਂ ਸਭ ਕੁਛ ਮੰਗਾ, ਦੇਂਦੇ ਤੋਟ ਨਹੀਂ ਪ੍ਰਭ ਰੰਗਾ, ਸਰਬੇ ਜਾਚਕ ਤੂੰ ਪ੍ਰਭ ਦਾਤਾ, ਦਾਤ ਕਰੇ ਆਪਣੇ ਵਿਚਾਰ। ਉਹ ਦਾਤਾਂ ਦੇਈ ਹੀ ਜਾਂਦਾ ਹੈ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਸਾਡੇ ਗੁਨਾਹਾਂ ਪਾਪ ਵੀ ਦੇਖਦਾ ਹੈ ਪਰ ਫਿਰ ਵੀ ਸਾਡੀ ਰੋਜੀ ਬੰਦ ਨਹੀਂ ਕਰਦਾ। ਜੁਗਾ ਜੁਗੰਤਰ ਖਾਹੀ ਖਾਹੇ, ਜੀਵ ਜੁਗਾਂ ਤੋਂ ਮਾਲਕ ਤੋਂ ਲੈ ਕੇ ਖਾਈ ਜਾਂਦੇ ਨੇ। ਐਸੇ ਵੀ ਜੀਵ ਨੇ ਜਿਨ੍ਹਾਂ ਨੇ ਕਦੀ ਉਹਦਾ ਸ਼ੁਕਰਾਨਾ ਨਹੀਂ ਕੀਤਾ ਪਰ ਪਰਮਾਤਮਾ ਉਹਨਾਂ ਦੀ ਵੀ ਰੋਜੀ ਬੰਦ ਨਹੀਂ ਕਰਦਾ, ਉਹਨਾਂ ਨੂੰ ਵੀ ਦੇਈ ਜਾਂਦਾ। ਨਾਮਧਾਰੀ ਧਰਮਸ਼ਾਲਾ ਵਿਚ ਪਿਛਲੀ ਵਾਰ ਮੈਂ ਕਥਾ ਕਰਨ ਗਿਆ ਤੇ ਉਥੇ ਬਾਹਰ ਇਕ ਬੋਰਡ ਲਿਖ ਕੇ ਲਾਇਆ ਉਹਨਾਂ ਦੇ ਸਤਿਗੁਰੂ ਦਾ ਹੁਕਮ ਹੈ ਕਿ ਕੋਈ ਮਨੁੱਖ ਕਤਲ ਕਰਕੇ ਆਇਆ ਹੋਵੇ ਤੇ ਲਹੂ ਦੀ ਲੱਬੜੀ ਛੁਰੀ ਉਹਦੇ ਹੱਥ ਚ ਹੋਵੇ ਤੇ ਉਹ ਤੁਹਾਡੇ ਦਰਵਾਜੇ ਤੇ ਆ ਕੇ ਰੋਟੀ ਮੰਗੇ ਤੇ ਤੁਸੀਂ ਉਹਦਾ ਔਗਣ ਨਹੀਂ ਦੇਖਣਾ, ਉਹਨੂੰ ਰੋਟੀ ਦੇ ਦੇਣੀ। ਐਸੇ ਐਸੇ ਮਹਾਂਪੁਰਸ਼ ਹੋਏ ਜਿਨ੍ਹਾਂ ਨੇ ਲੰਗਰ ਚਲਾਏ, ਲੰਗਰ ਵਰਤਾਏ, ਅਗਲਿਆਂ ਦੇ ਗੁਨਾਹਾਂ ਨਹੀਂ ਦੇਖੇ ਪਰ ਉਹਨਾਂ ਨੇ ਮਾਲਕ ਦੀ ਬਖਸ਼ਿਸ਼ ਜਾਣ ਕੇ ਵਰਤਾਈ ਗਏ। ਦਿਨ ਦਾ ਦੇ ਲੈਂਦੇ ਥੱਕ ਪਾਹੇ, ਲੈਣ ਵਾਲੇ ਥੱਕ ਜਾਂਦੇ ਨੇ। ਜੁਗਾ ਜੁਗੰਤਰ ਖਾਂ ਹੀ ਖਾਹੇ, ਜੁਗਾਂ ਤੋਂ ਜੀਵ ਭੋਗ ਰਹੇ ਨੇ, ਭੁਗਤਾ ਜਾਨ ਭੋਗ ਮੈਂ ਭੋਗੇ, ਉਲਟਾ ਭੋਗੋ ਭੋਗਿਓ ਮੋਹ। ਵਿਚਾਰ ਸਾਗਰ ਵਿੱਚ ਬਚਨ ਆਇਆ ਕਿ ਅਸੀਂ ਤਾਂ ਭੋਗਾਂ ਨੂੰ ਭੋਗਿਆ, ਪਰ ਬਾਅਦ ਵਿੱਚ ਪਤਾ ਲੱਗਾ ਭੋਗਾਂ ਨੇ ਸਾਡਾ ਭੋਗ ਪਾ ਦਿੱਤਾ। ਜਿਵੇਂ ਲੋਕ ਸ਼ਰਾਬ ਪੀਂਦੇ ਨੇ, ਕੋਈ ਨਸ਼ਾ ਕਰਦਾ, ਉਹ ਨਸ਼ਾ ਹੀ ਉਸ ਨੂੰ ਪੀ ਜਾਂਦਾ ਹੈ, ਖਤਮ ਕਰ ਦਿੰਦਾ ਹੈ। ਜੀਵ ਸੁਤੰਤਰ ਨਹੀਂ ਹੈ, ਪਤੰਤਰ ਹੈ। ਹੁਕਮੀ ਹੁਕਮ ਚਲਾਏ ਰਾਹੋ, ਪਰਮੇਸ਼ਰ ਜਿਹੜਾ ਹੈ ਉਹਦਾ ਹੁਕਮ ਪਿਛਲੀ ਪੌੜੀ ਵਿੱਚ ਆਇਆ, ਇਸ ਪੌੜੀ ਵਿੱਚ ਵੀ ਦੱਸਦੇ ਨੇ ਕਿ ਆਪਣੇ ਹੁਕਮ ਵਿੱਚ ਹੀ ਉਹ ਜੀਵਾਂ ਨੂੰ ਧਰਮ ਵਾਲੇ ਬੰਨੇ ਤੋਰ ਰਿਹਾ ਹੈ। ਉਹਦੇ ਹੁਕਮ ਵਿੱਚ ਹੀ ਲੋਕ ਅਧਰਮ ਵਾਲੇ ਬੰਨੇ ਚੱਲ ਰਹੇ ਨੇ। ਕੋਈ ਚੰਗੇ ਬੰਨੇ ਲੱਗਾ ਹੋਇਆ, ਕੋਈ ਮਾੜੇ ਬੰਨੇ ਲੱਗਾ ਹੋਇਆ, ਚਾਰਾਂ ਵਰਨਾ ਨੂੰ ਮਾਲਕ ਆਪਣੇ ਹੁਕਮ ਵਿੱਚ ਤੋਰਦਾ ਹੈ। ਨਾਨਕ ਵਿਗਸੈ ਵੇ ਪਰਵਾਹੋ। ਗੁਰੂ ਨਾਨਕ ਦੇਵ ਜੀ ਕਥਨ ਕਰਦੇ ਕਿ ਪਰਮਾਤਮਾ ਆਪਣੇ ਸੰਸਾਰ ਦੀ ਲੀਲਾ ਵੇਖ ਕੇ ਪ੍ਰਸੰਨ ਹੋ ਰਿਹਾ ਹੈ। ਉਸ ਮਾਲਕ ਦੀ ਬੇਅੰਤਤਾ ਦਾ ਕੌਣ ਵਰਣਨ ਕਰ ਸਕਦਾ ਹੈ? ਉਹ ਮਾਲਕ ਸੱਚਾ ਹੈ, ਸਾਚਾ ਸਾਹਿਬ ਸਾਚ ਨਾਏ। ਉਸ ਦਾ ਨਾਮ ਵੀ ਸੱਚਾ ਹੈ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾ। ਮਾਲਕ ਸੱਚਾ ਹੈ, ਉਸ ਦੀ ਰਜਾ ਵੀ ਸੱਚੀ ਹੈ, ਉਸ ਦਾ ਨਾਮ ਵੀ ਸੱਚਾ ਹੈ। ਜਿਨ੍ਹਾਂ ਨੇ ਸੱਚੇ ਮਾਲਕ ਦੀ ਗੱਲ ਸੁਣੀ ਹੈ, ਵੱਡੇ ਵੱਡੇ ਪੀਰ ਵੀ ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ, ਸਾਰੇ ਕਾਜੀ ਮੁੱਲਾਂ ਇਕੱਠੇ ਹੋ ਕੇ ਪੁੱਛਣ ਲੱਗੇ ਬਾਬੇ ਨਾਨਕ ਨੂੰ, ਪੁੱਛਣ ਖੋਲ ਕਿਤਾਬ ਨੂੰ, ਵੱਡਾ ਹਿੰਦੂ ਕਿ ਮੁਸਲਮਾਨ ਹੋਈ? ਬਾਬਾ ਨਾਨਕ, ਇਹ ਦੱਸ ਵੀ ਹਿੰਦੂ ਵੱਡੇ ਨੇ ਕਿ ਮੁਸਲਮਾਨ? ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਜੋਂ ਦੋਵੇਂ ਰੋਈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਿਰਭੈ ਹੋ ਕੇ ਕਿਹਾ ਕਿ ਜਿਹਦੇ ਅਮਲ ਚੰਗੇ ਨੇ ਉਹ ਚੰਗਾ ਹੈ, ਨਾ ਹਿੰਦੂ ਮਾੜੇ ਨੇ ਨਾ ਮੁਸਲਮਾਨ ਮਾੜੇ ਨੇ, ਪਰ ਅਮਲਾਂ ਤੋਂ ਬਿਨਾਂ ਤੇ ਦੋਵੇਂ ਵਾਹਿਗੁਰੂ ਦੀ ਦਰਗਾਹ ਵਿਚ ਰੋਂਦੇ ਨੇ, ਰੋਣਗੇ। ਭਾਖਿਆ ਭਾਉ ਅਪਾਰ, ਪਰਮਾਤਮਾ ਦੀ ਭਾਖਿਆ ਬੋਲੀ ਕਿਹੜੀ ਹੈ? ਪ੍ਰੇਮ ਹੀ ਉਸ ਦੀ ਬੋਲੀ ਹੈ। ਜਿਨ੍ਹਾਂ ਨੇ ਪਿਆਰ ਵਿਚ ਆ ਕੇ ਉਸ ਦਾ ਨਾਮ ਕੋਈ ਵੀ ਮੂੰਹ ਤੋਂ ਉਚਾਰਨ ਕੀਤਾ ਹੈ, ਅੱਖ ਹੈ ਮੰਗਹਿ ਦੇਹ ਦੇਹ, ਮੁਸਲਮਾਨ ਵੀ ਕਹਿੰਦੇ ਅੱਲਾ ਸਾਨੂੰ ਦੇ, ਹਿੰਦੂ ਵੀ ਕਹਿੰਦੇ ਸਾਨੂੰ ਦੇ। ਅਲਖ ਨਿਰੰਜਨ ਏਕੋ ਵਰਤੇ, ਏਕਾ ਜੋਤ ਮੁਰਾਰੀ, ਸਭ ਜਾਚਕ ਤੂੰ ਏਕੋ ਦਾਤਾ, ਮੰਗੇ ਹੱਥ ਪਸਾਰੀ। ਸਾਰੇ ਤੇਰੇ ਤੋਂ ਹੀ ਹੱਥ ਪਸਾਰ ਕੇ ਮੰਗਦੇ, ਪਰਮਾਤਮਾ ਇਕ ਹੈ। ਕੋਈ ਰਾਮ ਰਾਮ ਕਹਿੰਦਾ ਹੈ, ਕੋਈ ਖੁਦਾ ਕਹਿੰਦਾ ਹੈ। ਦਾਤ ਕਰੇ ਦਾਤਾਰ, ਦਾਤਾਂ ਦਾ ਮਾਲਕ ਜਿਹੜਾ ਹੈ ਉਹ ਮੰਗਤਿਆਂ ਨੂੰ ਖਾਲੀ ਨਹੀਂ ਜਾਣ ਦਿੰਦਾ, ਦਈ ਹੀ ਜਾਂਦਾ ਹੈ। ਜੋ ਕੋਈ ਮੰਗਦਾ ਹੈ ਉਹ ਹੀ ਦੇ ਦਿੰਦਾ ਹੈ। ਜਦੋਂ ਅਸੀਂ ਭਜਨ ਕਰਦੇ ਹਾਂ, ਪਾਠ ਕਰਦੇ ਹਾਂ, ਉਹ ਸਾਡੀਆਂ ਲੋੜਾਂ ਹੀ ਪੂਰੀਆਂ ਹੁੰਦੀਆਂ। ਜਦੋਂ ਅਸੀਂ ਨਿਸ਼ਕਾਮ ਭਜਨ ਕਰਾਂਗੇ, ਨਿਸ਼ਕਾਮ ਪੂਜਾ ਕਰਾਂਗੇ, ਨਿਸ਼ਕਾਮ ਸੇਵਾ ਕਰਾਂਗੇ, ਫਿਰ ਸਾਨੂੰ ਮਾਲਕ ਦੀ ਪ੍ਰਾਪਤੀ ਹੋਵੇਗੀ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਉਹਨਾਂ ਨੂੰ ਸਵਾਮੀ ਅਕਾਲ ਪੁਰਖ ਮਿਲ ਜਾਵੇਗਾ। ਪਰ ਅਜੇ ਸਾਡੀ ਏਡੀ ਉੱਚੀ ਅਵਸਥਾ ਨਹੀਂ, ਕਾਮਨਾ ਰੱਖ ਕੇ ਵੀ ਜੇ ਅਸੀਂ ਭਜਨ ਪਾਠ ਸੇਵਾ ਕਰਾਂਗੇ, ਕਾਮਨਾ ਪੂਰੀ ਹੋਵੇਗੀ। ਫੇਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ, ਮਹਾਰਾਜ ਭੇਟਾ ਕੀ ਰੱਖੀਏ ਜੋ ਤੇਰਾ ਸੱਚਖੰਡ ਦਰਬਾਰ ਦਿਸ ਪਵੇ, ਸਾਨੂੰ ਆਪਣੇ ਸਰੂਪ ਦਾ ਗਿਆਨ ਹੋ ਜਾਵੇ। ਮੂੰਹੋਂ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਮੂੰਹ ਤੋਂ ਕਿਹੜੇ ਬਚਨ ਬੋਲੀਏ ਜਿਨ੍ਹਾਂ ਨੂੰ ਸੁਣ ਕੇ ਪ੍ਰਮਾਤਮਾ ਸਾਡੇ ਨਾਲ ਪਿਆਰ ਕਰਨ ਲੱਗ ਪਵੇ? ਤਾਂ ਗੁਰੂ ਜੀ ਦੱਸਦੇ ਅੰਮ੍ਰਿਤ ਵੇਲਾ ਸੱਚ ਨਾਉ, ਇੱਥੇ ਆ ਕੇ ਕੰਮ ਵਿਗੜ ਜਾਂਦਾ। ਉਦਾਂ ਅਸੀਂ ਕਥਾ ਚ ਬੜੀਆਂ ਗੱਲਾਂ ਕਰਦੇ, ਡੀਂਗਾ ਮਾਰਦੇ, ਪਰ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰਨ ਦਾ ਸਮਾਂ ਆਉਂਦਾ ਹੈ, ਉਦੋਂ ਹੋਰ ਬੜੇ ਕੰਮ ਚੇਤੇ ਆ ਜਾਂਦੇ। ਵਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂਦਰ ਸੁਣੀ ਪੁਕਾਰ, ਸੱਚਖੰਡ ਦੇ ਦਰਵਾਜ਼ੇ ਟਾਈਮ ਨਾਲ ਖੁੱਲਦੇ ਨੇ, ਟਾਈਮ ਨਾਲ ਬੰਦ ਹੋ ਜਾਂਦੇ ਨੇ। ਕਈ ਵਾਰ ਅਰਦਾਸ ਕਰਾਉਣ ਜਾਓ ਤੇ ਪੁਜਾਰੀ ਸਾਹਿਬ ਹੁਣ ਤੇ ਨਹੀਂ ਰਿਹਾ ਸਰੀਰ ਬਾਬਾ ਮੋਹਨ ਸਿੰਘ ਜੀ ਦਾ, ਉਹ ਕਹਿੰਦੇ ਸੀ ਉਦੋਂ ਅਰਦਾਸ ਕਰਨੀ ਜਦੋਂ ਚਾਰੇ ਦਰਵਾਜ਼ੇ ਖੁੱਲੇ ਹੋਣਗੇ ਸੱਚਖੰਡ ਦੇ, ਉਦੋਂ ਗੁਰੂ ਮਹਾਰਾਜ ਦਾ ਪਹਿਰਾ ਹਾਜ਼ਰ ਨਾਜ਼ਰ ਹੁੰਦਾ, ਸੰਗਤ ਸਜੀ ਹੋਈ ਹੁੰਦੀ ਹੈ। ਇਸ ਕਰਕੇ ਹੁਕਮ ਹੈ, ਚਾ ਲਾਂਗੇ ਉੱਠ ਨਾਮ ਜਪ ਨਿਸ ਬਸਰਿਆ ਰਾਧ। ਸਵੇਰੇ ਉੱਠ ਖਲੋ, ਨਾਮ ਜਪਣਾ ਸ਼ੁਰੂ ਕਰਦੇ ਉੱਠਦੇ ਹੀ, ਰਾਤ ਦਿਨ ਮਾਲਕ ਦਾ ਨਾਮ ਚੇਤੇ ਕਰ, ਕਾਰਾ ਤੁਜੇ ਨੰਬਿਆ ਪਈ ਨਾਨਕ ਮਿਟੇ ਉਪਾਧ। ਤੇਰੇ ਸਾਰੇ ਝੋਰੇ ਖਤਮ ਹੋ ਜਾਣਗੇ, ਸਾਰੀਆਂ ਉਪਾਧੀਆਂ ਨਾਸ ਹੋ ਜਾਣਗੀਆਂ। ਉਗਵੈ ਸੂਰ ਅਸੁਰ ਸੰਘਾਰ, ਜਦੋਂ ਸੂਰਜ ਉਗਦਾ ਅਨੇਕਾਂ ਰਾਕਸ਼ਾਂ ਨੂੰ ਮਾਰ ਕੇ ਉਗਦਾ। ਪਿਛਲ ਰਾਤ ਨ ਜਾਗਿਓ ਜੀਵਨ ਦੜੋ ਮੋਇਓ। ਗੁਰੂ ਜੀ ਤੇ ਸਾਨੂੰ ਇਹ ਵੀ ਕਹਿੰਦੇ ਤੂੰ ਤੇ ਮਰਿਆ ਹੋਇਆ ਹੈ ਜਿਹੜਾ ਸਵੇਰੇ ਉੱਠ ਕੇ ਨਹੀਂ ਵਾਹਿਗੁਰੂ ਨੂੰ ਚੇਤੇ ਕਰਦਾ। ਨਾ ਪਰਪਾਤੇ ਸ਼ਬਦ ਤੇ ਆਈਏ ਛੋਡੋ ਦੁਨੀ ਪਰੀਤਾ। ਕਿਸੇ ਲੜਕੀ ਨਾਲ, ਕਿਸੇ ਲੜਕੇ ਨਾਲ, ਕਿਸੇ ਬੰਦੇ ਨਾਲ ਯਾਰੀ ਲੱਗ ਜੇ, ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ। ਜਿਨ੍ਹਾਂ ਦੀ ਪਰਮਾਤਮਾ ਨਾਲ ਯਾਰੀ ਲੱਗੀ ਉਹਨਾਂ ਨੂੰ ਫਿਰ ਨੀਂਦ ਨਹੀਂ ਆਉਂਦੀ। ਸੋ ਅੰਮ੍ਰਿਤ ਵੇਲਾ ਸੱਚ ਨਾਉ। ਅੰਮ੍ਰਿਤ ਵੇਲੇ ਦੀ ਵਿਚਾਰ ਬੜੀ ਲੰਮੀ ਚੌੜੀ ਹੈ। ਜਿਹੜੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦੀ ਵਿਚਾਰ ਕਰਦੇ ਨੇ, ਵਡਿਆਈ ਵਿਚਾਰ, ਪਰਮੇਸ਼ਰ ਦੀਆਂ ਵਡਿਆਈਆਂ ਦੀ ਵਿਚਾਰ, ਉਹ ਨਿਰੰਕਾਰ ਦੇ ਦੇਸ਼ ਪਹੁੰਚ ਜਾਂਦੇ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਕਰਮਾਂ ਨਾਲ ਸਰੀਰ ਰੂਪੀ ਕੱਪੜਾ ਮਿਲਦਾ ਹੈ ਤੇ ਗੁਰੂ ਦੀ ਮਿਹਰ ਦ੍ਰਿਸ਼ਟੀ ਦੁਆਰਾ ਮੁਕਤੀ ਦਾ ਦਰਵਾਜ਼ਾ ਖੁੱਲਦਾ ਹੈ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਧਾਰਿਓ। ਪਤਾ ਨਹੀਂ ਸਾਡੇ ਕਿਹੜੇ ਕਰਮ ਤੇ ਗੁਰੂ ਜੀ ਨੇ ਰੀਝ ਜਾਣਾ। ਜੇ ਗੁਰੂ ਜੀ ਰੀਝ ਗਏ, ਮਾੜੀ ਜੀ ਵੀ ਨਿਗਾਹ ਕਰ ਦਿੱਤੀ ਤੇ ਬੇੜਾ ਪਾਰ। ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ। ਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਇਸ ਪ੍ਰਕਾਰ ਜਾਣ ਲੈ ਕਿ ਸੱਚਾ ਮਾਲਕ ਆਪ ਸਚਿਆਰ ਹੋ ਕੇ ਸਾਰੇ ਵਰਤ ਰਿਹਾ ਹੈ, ਤੂੰ ਉਸ ਦੀ ਸ਼ਰਨ ਵਿਚ ਆ ਜਾ। ਪਹਿਲੇ ਸਕਾਮ ਕਰਮ ਕਰਨਾ ਵਿਚ ਲੱਗ, ਫਿਰ ਨਿਸ਼ਕਾਮ ਕਰਮਾਂ ਵਿਚ ਲੱਗ। ਇਹ ਜਿਹੜਾ ਪ੍ਰੇਮ ਰੂਪੀ ਪਟੋਲਾ ਦਿੱਤਾ ਹੈ ਪਰਮੇਸ਼ਰ ਨੇ, ਮਾਲਕ ਦੀ ਮਿਹਰ ਦ੍ਰਿਸ਼ਟੀ ਹੋਵੇਗੀ, ਤੇਰੀ ਸੇਵਾ ਸਭ ਥਾਂ ਪੈ ਜਾਵੇਗੀ। ਯਤਨ ਕਰੀਏ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੇ ਪਾਤਰ ਬਣੀਏ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।